ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨੀ ਭਾਰਤ ਸਰਕਾਰ ਦੁਆਰਾ 3 ਖੇਤੀ ਕਾਨੂੰਨ ਪਾਸ ਕੀਤੇ ਗਏ ਸੀ, ਜਿਸ ਦੇ ਚੱਲਦਿਆਂ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਭਾਰਤੀ ਕਿਸਾਨ ਯੂਨੀਅਨ ਪੰਜਾਬ ਇਕਾਈ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ SBS ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਦੱਸਿਆ ਕਿ ਇਹ ਖੇਤੀ ਕਾਨੂੰਨ ਕਿਸਾਨ ਵਿਰੋਧੀ ਨੇ ਅਤੇ ਜਿੱਥੇ ਇਹਨਾਂ ਖੇਤੀ ਕਾਨੂੰਨਾਂ ਦਾ ਅਸਰ ਖੇਤੀਬਾੜੀ ਦੇ ਉੱਪਰ ਪਵੇਗਾ, ਉੱਥੇ ਹੀ ਇਹਨਾਂ ਬਿੱਲਾਂ ਦੇ ਲਾਗੂ ਹੋਣ ਨਾਲ ਵੱਡੇ ਪੱਧਰ 'ਤੇ ਖੇਤੀਬਾੜੀ ਨਾਲ ਜੁੜੇ ਹੋਏ ਕਾਮੇ ਆਪਣੀਆਂ ਨੌਕਰੀਆਂ ਤੋਂ ਹੱਥ ਧੋ ਬੈਠਣਗੇ। ਆਓ ਨਜ਼ਰ ਮਾਰਦੇ ਹਾਂ ਬਲਬੀਰ ਸਿੰਘ ਰਾਜੇਵਾਲ ਜੀ ਨਾਲ ਹੋਈ SBS ਪੰਜਾਬੀ ਦੀ ਇਸ ਖਾਸ ਗੱਲਬਾਤ ਦੇ ਵੱਲ। ਸਤਿ ਸ਼੍ਰੀ ਅਕਾਲ ਰਾਜੇਵਾਲ ਸਾਹਿਬ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ।
ਰਾਜੇਵਾਲ ਸਾਹਿਬ, ਇਹ ਜੋ 3 ਖੇਤੀ ਬਿੱਲਾਂ ਨੂੰ ਸਰਕਾਰ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ, ਕੀ ਕਾਰਨ ਹੈ ਕਿ ਕਿਸਾਨ ਜਥੇਬੰਦੀਆਂ ਇਹਨਾਂ ਦਾ ਵਿਰੋਧ ਕਰ ਰਹੀਆਂ, ਅਤੇ ਦੂਜੀ ਗੱਲ ਇਹਨਾਂ ਦਾ ਖੇਤੀਬਾੜੀ ਦੇ ਉੱਤੇ ਕੀ ਅਸਰ ਪਏਗਾ?
ਇਸ ਤਰ੍ਹਾਂ ਜੀ, ਵੀ ਇਹ ਇੱਕ ਤਰ੍ਹਾਂ ਨਾਲ ਖੇਤੀ ਦਾ ਮਾਰਕੀਟਿੰਗ ਸਿਸਟਮ ਟੋਟਲੀ ਕਾਰਪੋਰੇਟ ਹਾਊਸਿਸ ਦੇ ਹੱਥਾਂ ਚਲੇ ਜਾਏਗਾ। ਤੁਹਾਨੂੰ ਸਾਡੇ ਕੋਲ ਵੀ ਹੈ ਵਨ ਆਫ ਦਾ ਬੈਸਟ ਮਾਰਕੀਟਿੰਗ ਸਿਸਟਮ, ਅਤੇ ਪੰਜਾਬ ਅਤੇ ਹਰਿਆਣਾ ਨੇ ਬਹੁਤ ਇਨਫਰਾਸਟਰਕਚਰ 'ਤੇ ਖਰਚ ਕੀਤਾ ਹੈ, ਅਤੇ ਇੱਥੇ ਕਿਸੇ ਕਿਸਾਨ ਨਾਲ ਧੋਖਾ ਨਹੀਂ ਹੋ ਸਕਦਾ। ਪਰ ਜਿਹੜਾ ਇਹਨਾਂ ਨੇ ਨਵਾਂ ਕਾਨੂੰਨ ਬਣਾ ਦਿੱਤਾ, ਉਹ ਤਾਂ ਫਰੀ ਫੋਰ ਆਲ ਹੈ। ਜਿਸ ਤਰ੍ਹਾਂ APMC ਐਕਟ 'ਚ ਕਿਸੇ ਨੇ ਜੇ ਕੰਮ ਕਰਨਾ ਹੈ ਤਾਂ ਉਹ ਆੜਤ ਦਾ ਕੰਮ ਕਰੂਗਾ, ਉਹ ਪਹਿਲਾਂ ਲਾਇਸੈਂਸ ਲਏਗਾ, ਲਾਇਸੈਂਸ ਦਾ ਇੱਕ ਪ੍ਰੋਸੈਸ ਹੈ, ਉਹਦੀ ਰਜਿਸਟ੍ਰੇਸ਼ਨ ਇੱਕ ਤਰ੍ਹਾਂ ਨਾਲ ਮੰਡੀ ਬੋਰਡ ਕੋਲ ਹੋ ਜਾਏਗੀ, ਕੌਣ ਕੌਣ ਉਹਦੇ ਬੰਦੇ ਜਿਹੜੇ ਬਿਜ਼ਨਸ ਕਰ ਰਹੇ ਨੇ ਉਹਨਾਂ ਦਾ ਐਡਰੈਸ ਉਹ ਟਿਕਾਣਾ ਕੀ ਹੈ। ਇਸੇ ਤਰ੍ਹਾਂ ਐਕਸਾਈਜ਼ ਟੈਕਸੇਸ਼ਨ ਕੋਲ ਰਜਿਸਟ੍ਰੇਸ਼ਨ ਹੋਏਗੀ, ਇਨਕਮ ਟੈਕਸ ਕੋਲ ਰਜਿਸਟ੍ਰੇਸ਼ਨ ਹੋਏਗੀ, ਜੇ ਭੱਜੇਗਾ ਤਾਂ ਫੜਿਆ ਜਾ ਸਕਦਾ। ਇਹਦੇ ਵਿੱਚ ਇਹਨਾਂ ਨੇ ਨਵੇਂ ਐਕਟ 'ਚ ਕਹਿ ਦਿੱਤਾ ਵੀ ਤੁਹਾਨੂੰ ਕਿਸੇ ਲਾਇਸੈਂਸ ਦੀ ਲੋੜ ਨਹੀਂ, ਤੁਸੀਂ ਸਿਰਫ ਆਪਣਾ ਆਧਾਰ ਕਾਰਡ ਆ, ਕੋਈ ਪੈਨ ਕਾਰਡ ਆ, ਕੋਈ ਵੀ ਆਈ ਡੀ ਪਰੂਫ ਦੇ ਕੇ ਤੁਸੀਂ ਜਿੰਨੀ ਮਰਜ਼ੀ ਕੋਈ ਜਿਣਸ ਕਿਤੋਂ ਵੀ ਖਰੀਦ ਸਕਦੇ ਹੋ। ਜਿਹੜਾ ਮੰਡੀ ਦਾ ਪਹਿਲਾਂ ਨੋਟੀਫਾਈਡ ਏਰੀਆ ਹੁੰਦਾ ਸੀ, ਹਰੇਕ ਮੰਡੀ ਦੇ ਨਾਲ 200-300 ਪਿੰਡ ਹੁੰਦਾ ਸੀ, ਉਹਨਾਂ ਦੀ ਜਿਹੜੀ ਮਾਰਕੀਟ ਫੀਸ ਅਤੇ ਰੂਰਲ ਡਿਵੈਲਪਮੈਂਟ ਫੰਡ ਇਕੱਠਾ ਹੁੰਦਾ ਸੀ, ਉਹਦੇ ਨਾਲ ਉਹਨਾਂ ਪਿੰਡਾਂ ਦੀਆਂ ਸੜਕਾਂ ਅਤੇ ਹੋਰ ਡਿਵੈਲਪਮੈਂਟ ਹੁੰਦੀ ਸੀ। ਹੁਣ ਇਹਨਾਂ ਨੇ ਨਵੇਂ ਐਕਟ 'ਚ ਗਵਰਨਮੈਂਟ ਆਫ ਇੰਡੀਆ ਨੇ ਕਰਤਾ ਵੀ ਉਹਦਾ ਏਰੀਆ ਜਿਹੜਾ ਮੰਡੀ ਦਾ ਯਾਰਡ ਹੋਏਗਾ। ਔਰ ਕਮਾਲ ਇਹ ਹੈ ਵੀ ਐਗਰੀਕਲਚਰ ਸਟੇਟ ਸਬਜੈਕਟ, ਗਵਰਨਮੈਂਟ ਆਫ ਇੰਡੀਆ ਦੇ ਵਿੱਚ ਦਖਲ ਹੀ ਨਹੀਂ ਦੇ ਸਕਦੀ, ਉਹਨਾਂ ਨੇ ਉਹਦੀ ਵੀ ਪਰਵਾਹ ਨਹੀਂ ਕੀਤੀ। ਫਿਰ ਈਵਨ 7th ਸ਼ਡਿਊਲ 'ਚ ਇਹ ਵੀ ਲਿਖਿਆ ਹੈ ਕੰਸਟੀਟਿਊਸ਼ਨ ਦੀ 'ਚ ਭਈ ਜਿਹੜਾ ਟ੍ਰੇਡ ਵਿਦ ਇਨ ਸਟੇਟ ਦੈਟ ਇਜ਼ ਆਲਸੋ ਸਟੇਟ ਸਬਜੈਕਟ। ਔਰ ਇਹ ਤੋਂ ਵੀ ਅੱਗੇ ਹੁਣ ਜੇ ਇਹ ਆ ਕੇ ਇਸ ਤਰ੍ਹਾਂ ਕੋਈ ਬੰਦਾ ਜਿਹਦਾ ਕੋਈ ਥਾਂ ਟਿਕਾਣਾ ਨਹੀਂ ਹੈ, ਇੱਕ ਆਧਾਰ ਕਾਰਡ 'ਤੇ ਕੋਈ 4 ਪਿੰਡਾਂ ਦੀ ਕਣਕ ਫਲ ਗੁਰੂ ਖਰੀਦ ਕੇ ਲੈ ਗਿਆ, ਉਹਦੇ ਬਾਅਦ ਉਹ ਪੈਸੇ ਨਹੀਂ ਦਿੰਦਾ, ਫਿਰ ਤੁਸੀਂ ਯੂ ਕਾਂਟ ਗੋ ਟੂ ਕੋਰਟ। ਇਹ ਵੀ ਕਾਨੂੰਨ 'ਚ ਲਿਖਤਾ ਵੀ ਕੋਰਟ 'ਚ ਨਹੀਂ ਤੁਸੀਂ ਜਾ ਸਕਦੇ, ਤੁਸੀਂ SDM ਨੂੰ ਅਪਰੋਚ ਕਰੋਗੇ, ਉਹ ਵੀ ਨਹੀਂ ਸੁਣੇਗਾ। ਉਹ ਇੱਕ ਰੀਕਨਸੀਲੇਸ਼ਨ ਬੋਰਡ ਬਣਾਏਗਾ ਸਮਝੌਤਾ ਕਰਾਉਣ ਵਾਸਤੇ 3-4 ਬੰਦਿਆਂ ਦਾ, ਜਿਹੜਾ ਨੈਚੁਰਲੀ ਜਿਹਦੀ ਸਰਕਾਰ ਹੈ ਉਹਦਾ ਹੋਏਗਾ, ਅੱਜ ਕਾਂਗਰਸ ਦੀ ਹੈ, ਕੱਲ੍ਹ ਨੂੰ ਅਕਾਲੀਆਂ ਦੀ ਹੈ, ਉਹਨਾਂ ਦਾ ਹੋਏਗਾ, ਫਿਰ ਉਹ ਆਪਣੀਆਂ ਪੋਲੀਟੀਕਲ ਕਿਹੜਾ ਕੱਢਣਗੇ। ਅਤੇ ਇਹ ਤੋਂ ਵੀ ਅੱਗੇ ਜਿਹੜਾ ਜਦੋਂ ਤੁਸੀਂ ਇੱਕ ਝੂਠ ਬੋਲ ਰਹੀ ਹੈ ਸਰਕਾਰ, ਕਹਿੰਦੀ ਹੈ ਜੀ ਅਸੀਂ ਸਾਰੇ ਦੇਸ਼ ਦੀ ਕਮੇਟੀ ਬਣਾਤੀ, ਅਸੀਂ 1974 'ਚ ਇਹਦੇ ਖਿਲਾਫ਼ ਮੋਰਚਾ ਲਾਇਆ ਸੀ, ਉਦੋਂ ਅਸੀਂ ਨਾਲ ਹੀ ਹਾਈਕੋਰਟ 'ਚ ਰਿਟ ਪਾਈ ਸੀ, ਅਸੀਂ 1450 ਕਿਸਾਨਾਂ ਨੇ 40-40 ਦਿਨ ਜੇਲ੍ਹ ਕੱਟੀ ਸੀ ਵੀ ਜ਼ੋਨਲ ਰਿਸਟ੍ਰਿਕਸ਼ਨ ਸਾਡੇ 'ਤੇ ਨਹੀਂ ਹੋਣੀਆਂ ਚਾਹੀਦੀਆਂ। ਅਤੇ ਔਰ ਉਹਦੇ ਬਾਅਦ ਫਿਰ 1976 ਸਾਡੇ ਹੱਕ 'ਚ ਪੰਜਾਬ ਹਰਿਆਣਾ ਹਾਈਕੋਰਟ 'ਚੋਂ ਫੈਸਲਾ ਆ ਗਿਆ ਵੀ ਭਾਰਤ ਸਰਕਾਰ ਕੋਈ ਪਾਬੰਦੀ ਨਹੀਂ ਲਾ ਸਕਦੀ, ਕਿਸਾਨ ਜਦੋਂ ਚਾਹੇ ਜਿੱਥੇ ਚਾਹੇ ਜਿੰਨੀ ਚਾਹੇ ਆਪਣੀ ਜਿਣਸ ਸਾਰੇ ਦੇਸ਼ ਵਿੱਚ ਕਿਤੇ ਵੀ ਵੇਚ ਸਕਦਾ। ਉਹ ਤੋਂ ਬਾਅਦ ਕੋਈ ਪਾਬੰਦੀ ਵੀ ਨਹੀਂ। 1977 ਦੀ ਪਾਰਲੀਮੈਂਟ ਜਦੋਂ ਨਵੀਂ ਬਣੀ ਜਨਤਾ ਪਾਰਟੀ ਦੀ ਸਰਕਾਰ, ਸਭ ਤੋਂ ਪਹਿਲਾ ਰੈਜ਼ੋਲਿਊਸ਼ਨ ਇਹ ਹੈ ਵੀ ਸਾਰੇ ਦੇਸ਼ ਦਾ ਇੱਕ ਜ਼ੋਨ ਹੋਊ। ਇਹਨਾਂ ਨੇ ਕੀ ਨਵਾਂ ਕੀਤਾ? ਹਾਂ ਇਹ ਕੀਤਾ ਵੀ ਇਹਨੂੰ ਤੋੜ ਕੇ ਇਸ ਤਰ੍ਹਾਂ ਦਾ ਬਣਾ ਦਿੱਤਾ ਵੀ ਕਾਰਪੋਰੇਟ ਹਾਊਸਿਸ ਆ ਕੇ ਲੁੱਟ ਕਰਨ ਲਈ। ਹੋਰ ਕਹਿਤਾ ਸਟੇਟ ਦਾ ਅਧਿਕਾਰ ਹੈ, ਸਟੇਟ ਵਿਦ ਇਨ ਸਟੇਟ ਆਪਣੇ ਟੈਕਸਿਸ ਲਾ ਸਕਦੀ ਹੈ। ਇਹਨਾਂ ਨੇ ਕਹਿਤਾ ਤੁਸੀਂ ਨਾ ਕੋਈ ਟੈਕਸ ਨਾ ਸੈਸ ਨਾ ਲੇਵੀ ਕੁਛ ਲਾ ਹੀ ਨਹੀਂ ਸਕਦੇ, ਨਾ ਉਹਨਾਂ ਦੇ ਕੰਮ 'ਚ ਸਟੇਟ ਗਵਰਨਮੈਂਟ ਕੋਈ ਦਖਲ ਦੇ ਸਕਦੀ ਹੈ। ਅਤੇ ਮੈਂ ਫਿਰ ਚੀਫ ਮਿਨਿਸਟਰ ਦੀ ਮੀਟਿੰਗ 'ਚ ਵਟ ਫੋਰ ਯੂ ਆਰ ਵਟ ਫੋਰ ਅਸੈਂਬਲੀ ਇਜ਼, ਜੇ ਤੁਸੀਂ ਸਟੇਟ ਦੇ ਫਾਰਮਰਸ ਦਾ ਜਾਂ ਇੱਥੇ ਦੇ ਲੋਕਾਂ ਦਾ ਇੰਟਰਸਟ ਵਾਚ ਨਹੀਂ ਕਰ ਸਕਦੇ, ਫਿਰ ਇਹਦੀ ਕੀ ਲੋੜ ਹੈ? ਫਿਰ ਤਾਂ ਇਕੱਲੀ ਪਾਰਲੀਮੈਂਟ ਕਰੀ ਜੇ, ਫਿਰ ਫੈਡਰਲ ਸਿਸਟਮ ਤਾਂ ਟੁੱਟ ਗਿਆ। ਸੋ ਇਹ ਤੋਂ ਵੀ ਕਮਾਲ ਇਹ ਹੈ ਵੀ ਇਹਨਾਂ ਨੇ ਐਸੈਂਸ਼ੀਅਲ ਕਮੋਡਿਟੀਜ਼ ਐਕਟ 'ਚ ਵੀ ਤਬਦੀਲੀ ਕਰਤੀ। ਹੁਣ ਕੋਈ ਕਿੰਨ ਜਿੰਨੀ ਮਰਜ਼ੀ ਸਟੋਰ ਕਰ ਲਏ, ਕੋਈ ਪੁੱਛਣ ਵਾਲਾ ਨਹੀਂ, ਉਹ ਫਿਰ ਕੰਜ਼ਿਊਮਰ ਦਾ ਵੀ ਗਲਾ ਘੁੱਟਦੇ ਅਤੇ ਪ੍ਰੋਡਿਊਸਰ ਦਾ ਵੀ ਗਲਾ ਘੁੱਟਦੇ, ਜਿਹੜੀ ਅਨਇੰਪਲਾਇਮੈਂਟ ਹੋਏਗੀ ਉਹਦਾ ਕੋਈ ਹਿਸਾਬ ਹੀ ਨਹੀਂ। ਜਿਸ ਤਰ੍ਹਾਂ ਜਦੋਂ ਉਹ ਖਰੀਦਣਗੇ ਉਹਨੂੰ ਟੈਕਸ ਫਰੀ ਖਰੀਦਣ ਦੀ ਇਜਾਜ਼ਤ ਹੈ, ਜਿਹੜੇ ਵਿਦ ਇਨ ਏ ਪੀ ਐਮ ਸੀ ਐਕਟ ਮੰਡੀ 'ਚ ਨੇ ਉਹਨਾਂ ਨੂੰ 8.5% ਟੈਕਸ ਦੇਣੇ ਪੈਣੇ, ਬਾਹਰਲੇ ਨੇ ਕੁਛ ਨਹੀਂ ਦੇਣਾ, ਅਤੇ ਉਹਨੂੰ 164 ਰੁਪਏ ਅੱਜ ਦੇ ਹਿਸਾਬ ਨਾਲ ਕਣਕ ਦੇ ਉੱਤੇ ਟੈਕਸ ਦੀ ਬੱਚਤ ਹੋਊਗੀ, ਉਹ 64 ਰੁਪਏ ਦੇ ਕੇ ਕਿਸਾਨ ਤੋਂ ਲਾਲਚ ਦੇ ਕੇ ਖਰੀਦੇਗਾ ਕਣਕ, ਜਿਹੜੇ ਅੰਦਰ ਬੈਠੇ ਨੇ ਉਹ ਉਹ ਵਿਚੋਲੀਏ ਤਾਂ ਹਾਂ ਨਹੀਂ, ਵਿਚੋਲੀਏ ਤਾਂ ਹੁੰਦਾ ਜੇ 1400 ਨੂੰ ਖਰੀਦ ਕੇ 1900 ਨੂੰ ਬਿੱਲ ਬਣਾਵੇ, ਉਹ ਤਾਂ 1925 ਭਾਅ ਲੱਗਦਾ, 1925 ਦੇ ਬਿੱਲ ਕਲੇਮ ਕਰਦੇ ਨੇ, ਉਹੀ ਲੈ ਕੇ ਕਿਸਾਨ ਨੂੰ ਦੇ ਦਿੰਦੇ ਨੇ, ਉਹ ਤਾਂ ਇੱਕ ਸਰਵਿਸ ਦਿੰਦੇ ਆ ਟਰਾਲੀ ਖਾਲੀ ਕਰਨ ਦੀ, ਉਹਨੂੰ ਟਰਾਲੀ ਦੀ ਸਫਾਈ ਕਰਾਉਣ ਦੀ ਝੋਨੇ ਦੀ, ਫਿਰ ਉਹਨੂੰ ਬੋਰੀਆਂ 'ਚ ਪਾ ਕੇ ਤੋਲ ਕੇ ਖਰੀਦ ਵਾਲੇ ਏਜੰਸੀ ਦੇ ਕੋਲ ਪਹੁੰਚਾਉਣ ਦੀ, ਫਿਰ ਉਹ ਤੋਂ ਪੇਮੈਂਟ ਲਿਆ ਕੇ ਕਿਸਾਨ ਨੂੰ ਦੇਣ ਦੀ, ਇਹਦਾ ਉਹ 28% ਕਮਿਸ਼ਨ ਲੈਂਦੇ ਆ, ਇੱਕ ਪੈਸਾ ਵੀ ਉਹ ਫਾਲਤੂ ਨਹੀਂ ਲੈਂਦੇ, ਫਿਰ ਉਹਨੂੰ ਵਿਚੋਲੀਆ ਕਿਵੇਂ ਕਹੋਗੇ? ਸਰਾਸਰ ਭਾਰਤ ਸਰਕਾਰ ਝੂਠ ਬੋਲ ਰਹੀ ਹੈ। ਔਰ ਫਿਰ ਕੰਟਰੈਕਟ ਐਕਟ 'ਚ ਕਾਰਪੋਰੇਟਸ ਨੂੰ ਲਿਆਉਣ ਦੀ ਉਹ ਗੱਲ ਹੈ ਨਾ, ਅਦਰਵਾਈਜ਼ ਕੰਟਰੈਕਟ ਤਾਂ ਅਸੀਂ ਸ਼ੂਗਰ ਮਿੱਲਾਂ ਨਾਲ ਵੀ ਕਰਦੇ ਹਾਂ, 2-2 ਸਾਲ ਪੈਸੇ ਨਹੀਂ ਮਿਲਦੇ। ਪੈਪਸੀ ਦਾ ਕੰਟਰੈਕਟ ਸਾਡੇ ਸਾਹਮਣੇ ਮਿਸਾਲ ਹੈ, ਜਦੋਂ ਸਰਪਲਸ ਪ੍ਰੋਡਕਸ਼ਨ ਹੁੰਦੀ ਹੈ ਉਦੋਂ ਹੋਰ ਪੈਮਾਨੇ ਹੁੰਦੇ ਨੇ, ਜਦੋਂ ਪ੍ਰੋਡਕਸ਼ਨ ਘੱਟ ਹੁੰਦੀ ਹੈ ਫਿਰ ਕੋਈ ਪੁੱਛਦਾ ਹੀ ਨਹੀਂ, ਕਹਿੰਦੇ ਸਿੱਧ ਦੋ ਜਿੱਦਾਂ ਦੇਣੀ। ਤੋ ਇਹ ਇੱਕ ਖੇਡ ਖੇਡੀ ਗਈ ਹੈ ਝੂਠ ਬੋਲ ਕੇ, ਸਾਰੀ ਮੰਡੀ ਨੂੰ ਪੁਰਾਣੀ ਜਿਹੜੀ ਚਲੀ ਆਉਂਦੀ ਹੈ ਬੜੀ ਵਧੀਆ, ਸਾਰੇ ਸਮੂਥਲੀ ਕੰਮ ਪ੍ਰੋਕਿਓਰਮੈਂਟ ਹੁੰਦੀ ਹੈ, ਉਹਨੂੰ ਤੋੜ ਕੇ ਇੱਥੇ ਕਾਰਪੋਰੇਟਸ ਨੂੰ ਅਸਟੈਬਲਿਸ਼ ਕਰਨ ਦੀ। ਔਰ ਜੇ ਇਹ ਹੋ ਜਾਂਦਾ ਹੈ ਤਾਂ ਦੋ ਗੱਲਾਂ ਹੋਣਗੀਆਂ, 50,000 48,000 ਉਹ ਪੈਸੇ ਵਾਲੇ ਲੋਕ ਨੇ ਕੋਈ ਹੋਰ ਕਾਰੋਬਾਰ ਬੰਦ ਕਰ ਲੈਣਗੇ, ਉਹਨਾਂ ਦਾ ਮਾਈਂਡਸੈਟ ਬਿਜ਼ਨਸ 'ਚ ਹੈ, ਅਤੇ ਜਿਹੜੇ ਉਹਨਾਂ ਦੇ ਨਾਲ 50,000 ਮੁਨੀਮ ਹੈ, ਜਿਹੜੇ 3.5 ਲੱਖ ਮਜ਼ਦੂਰ ਨੇ, ਜਿਹੜੇ ਤਾਂ ਟਰਾਂਸਪੋਰਟ ਵਾਲੇ ਢੋਆ ਢੋਈ ਦਾ ਕੰਮ ਕਰਦੇ ਸੀ, ਉਹ ਕਿੱਥੇ ਜਾਣਗੇ? ਇੰਪਲਾਈਜ਼ ਮਾਰਕੀਟ ਕਮੇਟੀ ਦੇ, ਮੰਡੀ ਬੋਰਡ ਦੇ, ਉਹ ਕਿੱਥੇ ਜਾਣਗੇ? ਸਾਰੇ ਅਨਇੰਪਲਾਇਡ ਹੋ ਜਾਣਗੇ। ਫਿਰ ਇਹ ਤੋਂ ਇਲਾਵਾ ਇੱਕ ਸਭ ਤੋਂ ਮਾੜੀ ਗੱਲ ਜਿਹੜੀ ਕਿਸਾਨਾਂ ਨਾਲ ਹੋਏਗੀ, ਜਦੋਂ ਮੋਨੋਪਲੀ ਹੋਏਗੀ ਇਹਦੀ ਕਾਰਪੋਰੇਟ ਦੀ, ਜਦੋਂ ਅੰਦਰਲੀ ਮੰਡੀ ਬੰਦ ਹੋਊਗੀ ਤਾਂ ਪ੍ਰਾਈਸਿਸ ਬੁਰੀ ਤਰ੍ਹਾਂ ਕ੍ਰੈਸ਼ ਕਰਨਗੀਆਂ। ਪੰਜਾਬ ਕੋਲ 130 ਲੱਖ ਟਨ ਕਣਕ ਹੈ, 180 ਲੱਖ ਟਨ ਝੋਨਾ ਹੈ, ਜਿਹੜਾ ਏਡੀ ਏਡੀ ਬਲਕ ਪਰਚੇਜ਼ ਕਰਨ ਵਾਸਤੇ ਕੋਈ ਸਿੰਗਲ ਪਰਚੇਜ਼ਰ ਹੈ ਨਹੀਂ, ਅਤੇ ਪ੍ਰਾਈਸਿਸ ਕ੍ਰੈਸ਼ ਕਰਕੇ ਅੱਧੀਆਂ ਰਹਿ ਜਾਣਗੀਆਂ। ਅਤੇ ਮੈਂ ਇੱਕ ਮੀਟਿੰਗ 'ਚ ਕਿਹਾ ਸੀ ਵੀ ਦੱਸੋ ਜੀ, ਜਿਹੜੀਆਂ ਅੱਜ 65,000 ਕਰੋੜ ਦੀਆਂ ਨੇ ਉਹ ਰਹਿ ਜਾਣਗੀਆਂ 30,000-35,000 ਕਰੋੜ ਦੀਆਂ, ਜਿਹੜਾ 30-35,000 ਕਰੋੜ ਘਟੇਗਾ ਉਹਦੇ ਨਾਲ ਕਿਸਾਨ ਤਾਂ ਡੁੱਬੇਗਾ ਹੀ, ਅਤੇ ਪਰ ਬਾਜ਼ਾਰ ਤੁਹਾਡੇ ਦਾ ਕੀ ਹਾਲ ਹੋ ਜਾਏਗਾ? ਟੋਟਲ ਪੰਜਾਬ ਦੀ ਇਕੋਨਮੀ ਸ਼ੈਟਰ ਕਰ ਜਾਏਗੀ। ਤੋ ਇਸ ਕਰਕੇ ਇਹਦੇ 'ਚ ਹੁਣ ਅੱਜ ਕੱਲੀਆਂ ਕਿਸਾਨ ਜਥੇਬੰਦੀਆਂ ਨਹੀਂ, ਆਮ ਲੋਕਾਂ ਨੂੰ ਸਮਝ ਆ ਗਈ, ਸਮਾਜ ਦਾ ਹਰ ਵਰਗ ਇਸ ਅੰਦੋਲਨ ਦੇ ਵਿੱਚ ਕੁੱਦ ਪਿਆ। ਦੇਖਦੇ ਹਾਂ ਕੀ ਹੁੰਦਾ, ਕੱਲ੍ਹ ਨੂੰ ਕੋਈ ਗੱਲਬਾਤ ਲਈ ਸੱਦਿਆ, ਅਸੀਂ ਆਪਣਾ ਪੱਖ ਰੱਖਾਂਗੇ, ਕੀ ਕਹਿੰਦੀ ਹੈ ਸਰਕਾਰ ਸੁਣਾਂਗੇ, ਅਤੇ ਜੇ ਕੁਛ ਜੋ ਪਿੱਛੇ ਮੁੜਨਗੇ ਤਾਂ ਠੀਕ ਹੈ, ਨਹੀਂ ਫਿਰ ਅੰਦੋਲਨ ਚੱਲਦਾ ਹੋਰ ਅੱਗੇ ਵਧੂਗਾ।
ਜੀ ਰਾਜਵਾਲ ਸਾਹਿਬ, ਜਿਹੜਾ ਅੰਦੋਲਨ ਇਸ ਵੇਲੇ ਚੱਲ ਰਿਹਾ, ਜਿਵੇਂ ਕਿ ਪੰਜਾਬ ਦੇ ਵਿੱਚ ਵੀ ਰੇਲ ਰੋਕੋ ਅੰਦੋਲਨ ਚੱਲ ਰਿਹਾ ਜਾਂ ਫਿਰ ਹੋਰ ਵੀ ਜਿਹੜੇ ਪ੍ਰੋਟੈਸਟ ਚੱਲ ਰਹੇ ਨੇ, ਇਹਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਮੰਗ ਕੀ ਹੈ ਇਹਨਾਂ ਬਿੱਲਾਂ ਨੂੰ ਲੈ ਕੇ?
ਬੇਸਿਕਲੀ ਤਾਂ ਮੰਗ ਇਹੀ ਹੈ ਜੀ ਵੀ ਜਿਹੜੇ ਤੁਸੀਂ ਇਹ ਤਿੰਨੇ ਆਰਡੀਨੈਂਸ ਕਰਕੇ ਹੁਣ ਬਿੱਲ ਪਾਸ ਕਰਾ ਲਏ, ਐਕਟ ਬਣ ਗਏ, ਅਤੇ ਇਹਨਾਂ ਨੂੰ ਵਿਦਡਰਾ ਕਰੋ। ਇਹ ਨਾ ਤਾਂ ਇਹ ਫੈਡਰਲ ਸਟਰਕਚਰ ਦੇ ਅਨੁਸਾਰ ਹੈ, ਕੰਸਟੀਟਿਊਸ਼ਨ ਦੀ ਗਰੋਸ ਵਾਇਲੇਸ਼ਨ ਹੈ, ਅਤੇ ਇੱਕ ਤਾਂ ਇਹ, ਦੂਸਰਾ ਇਹ ਇੱਕ ਫੇਲਡ ਮਾਡਲ ਹੈ ਜਿਹੜਾ ਅਮੈਰੀਕਾ ਵਰਗੇ ਦੇਸ਼ਾਂ ਡਿਵੈਲਪ ਕੰਟਰੀਜ਼ ਫੇਲ ਹੋਇਆ, ਉੱਥੇ ਵੀ ਕਾਰਪੋਰੇਟ ਹਾਊਸਿਸ ਖੇਤੀ ਕਰਨਗੇ, ਜ਼ਮੀਨ ਬਥੇਰੀ ਲੈ ਕੇ ਹੋਊਗੇ, ਆਮ ਲੋਕ ਇੱਥੇ ਜਿਹੜੇ 80% ਲੋਕ ਆਪਣੀ ਉਪਜੀਵਿਕਾ ਖੇਤੀ 'ਚੋਂ ਕਮਾਉਂਦੇ ਨੇ, ਉਹਨਾਂ ਕੋਲੋਂ ਤੁਸੀਂ ਜ਼ਮੀਨ ਲੈ ਲਓ, ਜਾਣਗੇ ਕਿੱਥੇ? ਉਹਨਾਂ ਨੂੰ ਨਾ ਤਾਂ ਕੋਈ ਉਹਨਾਂ ਕੋਲ ਪੈਸਾ ਤੇ ਲੈ ਜਿਹਦੇ ਨਾਲ ਬਿਜ਼ਨਸ ਕਰ ਲੈਣ, ਨਾ ਉਹਨਾਂ ਦੇ ਕੋਲ ਕੋਈ ਸਕੇਲ ਹੈ, ਨਾ ਉਹ ਇੰਨੇ ਪੜ੍ਹੇ ਲਿਖੇ ਨੇ। ਇੱਥੇ ਪੰਜਾਬੀ ਯੂਨੀਵਰਸਿਟੀ ਦੀ ਸਟੱਡੀ ਹੈ ਵੀ 65% ਫਾਰਮਰ ਅਤੇ 75% ਐਗਰੀਕਲਚਰ ਲੇਬਰਸ ਇਨ ਪੰਜਾਬ, ਦੇ ਆਰ ਅੰਡਰ ਮੈਟ੍ਰਿਕ। ਇੱਕ ਅੰਡਰ ਮੈਟ੍ਰਿਕ ਬੰਦਾ, ਸਰਕਾਰ ਦੀਆਂ ਕੁੰਤਲਾਂ ਦੀ ਸਮਝ ਉਹਨੂੰ ਨਹੀਂ, ਬਾਜ਼ਾਰ ਦੀ ਸਮਝ ਉਹਨੂੰ ਨਹੀਂ, ਅਤੇ ਉਹ ਇੰਨੀ ਵੱਡੀ ਪੱਧਰ 'ਤੇ ਅਨਇੰਪਲਾਇਮੈਂਟ ਹੋਏਗੀ, ਕੀ ਕਰਨਗੇ ਉਹ ਲੋਕ? ਸਰਕਾਰਾਂ ਆਪਣੇ ਕਾਰਪੋਰੇਟਸ ਨੂੰ ਪਾਲਣ ਵਾਸਤੇ ਕਿਸ ਲੈਵਲ ਤੱਕ ਦੇਣੀਆਂ ਜਾਂਦੀਆਂ, ਤਾਂ ਅਫਸੋਸ ਹੁੰਦਾ ਹੈ।
ਜੀ ਬਹੁਤ ਬਹੁਤ ਸ਼ੁਕਰੀਆ ਰਾਜਵਾਲ ਸਾਹਿਬ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।